ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਬ੍ਰਹਮਾ ਮੂਲ ਵੇਦ ਅਭਿਆਸਾ, ਤਿਸ ਤੇ ਉਪਜੇ ਦੇਵ ਮੋਹ ਪਿਆਸਾ। ਸਾਰੇ ਸੰਸਾਰ ਦਾ ਮੂਲ ਕਾਰਨ ਜੋ ਬ੍ਰਹਮਾ ਹੈ, ਜੋ ਨਿਤਾ ਪ੍ਰਤੀ ਵੇਦਾਂ ਦਾ ਅਭਿਆਸ ਕਰਦਾ ਹੈ, ਉਸ ਤੋਂ ਜੋ ਦੇਵਤੇ ਪੈਦਾ ਹੋਏ ਨੇ, ਤਿਸ ਤੇ ਉਪਜੇ ਦੇਵ ਮੋਹ ਪਿਆਸਾ। ਉਹ ਸਾਰੇ ਮਾਇਆ ਦੇ ਮੋਹ ਦੇ ਪਿਆਸੇ ਹੋਏ ਨੇ। ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ, ਕਿਉਂਕਿ ਤ੍ਰਿਗੁਣਾਤਮਕ ਮਾਇਆ ਵਿੱਚ ਭਰਮਣੇ ਕਰਕੇ ਮਨ ਬਾਹਰ ਨੂੰ ਚਲਿਆ ਜਾਂਦਾ ਹੈ। ਬਾਹਰਲੇ ਰੰਗ ਰੌਣਕ ਦੇਖਣੇ, ਨਾਚ ਗਾਣੇ ਦੇਖਣੇ, ਹਰ ਵਕਤ ਪੱਛਰਾਂ ਦੇ ਨਾਚ ਦੇਖਣੇ, ਸੋ ਇਤਿਆਦਕ ਬਿਰਤੀ ਜਿਹੜੀ ਹੈ ਉਹ ਤਿੰਨਾਂ ਗੁਣਾਂ ਵਿੱਚ ਹੋਣ ਕਰਕੇ ਸਰੂਪ ਰੂਪੀ ਨਿਜ ਘਰ 'ਚ ਉਹਨਾਂ ਦਾ ਨਿਵਾਸ ਨਹੀਂ ਹੁੰਦਾ। ਇਸ ਕਰਕੇ ਜਿਹੜੇ ਫਿਰ ਤਿੰਨਾਂ ਗੁਣਾਂ ਦੇ ਵਿੱਚ ਦੇਵ ਆ ਜਾਂਦੇ ਨੇ, ਉਹਨਾਂ ਦਾ ਮਨ ਟਿਕਾਓ ਵਿੱਚ ਇਕਾਗਰਤਾ ਵਿੱਚ ਨਹੀਂ ਆਉਂਦਾ। ਆਈਓ ਸਤਿਗੁਰੂ ਕਹਿੰਦੇ ਨੇ, ਬ੍ਰਹਮ ਗਿਆਨੀ ਕਉ ਖੋਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਹਮ ਹਰ ਰਾਖੇ ਸਤਿਗੁਰੂ ਮਿਲਾਇਆ, ਸਾਨੂੰ ਹਰੀ ਨੇ ਸਤਿਗੁਰਾਂ ਨਾਲ ਮਿਲਾ ਕੇ ਭਰਮ ਵੱਲੋਂ ਰੱਖ ਲਿਆ ਅਤੇ ਹਰ ਪੱਖੋਂ ਹੀ ਸਾਡਾ ਬਚਾਅ ਕੀਤਾ। ਗੁਰਾਂ ਨੇ ਸਾਨੂੰ, ਸਤਿਗੁਰੂ ਜੀ ਨੇ ਇੱਕ ਕਿਰਪਾ ਕੀਤੀ ਕਿ ਆਮ ਦਿਨ ਭਗਤ ਹਰ ਨਾਮ ਦ੍ਰਿੜਾਇਆ ਰਹਾਓ। ਸਤਿਗੁਰੂ ਨੇ ਰਾਤ ਦਿਨ ਭਗਤੀ ਕਰਨੀ ਅਤੇ ਹਰੀ ਨਾਮ ਦਾ ਜਾਪ ਕਰਨਾ ਹੀ ਸਾਨੂੰ ਦ੍ਰਿੜ ਕਰਵਾਇਆ। ਸਤਿਗੁਰੂ ਕਹਿੰਦੇ, ਹੋਰ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ, ਉਹ ਦਿਮਾਗੀ ਗੱਲਾਂ, ਬੁੱਧੀ ਦੀਆਂ ਗੱਲਾਂ, ਉਹ ਸਾਰੀਆਂ ਹਉਮੈ ਨੂੰ ਹੀ ਜਨਮ ਦਿੰਦੀਆਂ ਨੇ। ਇਸ ਕਰਕੇ ਆਪਾਂ ਨੇ ਜਿੰਨੀ ਵੀ ਭਗਤੀ ਕਰ ਲਈਏ, ਜਿੰਨੀ ਵੀ ਨਾਮ ਜਪ ਲਈਏ, ਉਹੀ ਜ਼ਿਆਦਾ ਚੰਗਾ ਹੈ, ਕਿਉਂਕਿ ਸ੍ਰੇਸ਼ਟ ਬੁੱਧੀ ਦਾ ਮੂਲ ਹੈ ਨਾਮ, ਗਿਆਨ ਦੇ ਦੇਣ ਵਾਲਾ ਹੈ ਨਾਮ। ਨਾਮ ਨੇ ਹੀ ਸਾਨੂੰ ਸ਼ਾਂਤੀ ਦੇਣੀ ਹੈ, ਨਾਮ ਨੇ ਹੀ ਸਾਨੂੰ ਬ੍ਰਹਮ ਗਿਆਨ ਦੇਣਾ। ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ, ਪੜ ਵਾਦ ਵਖਾਣ ਹੈ ਸਿਰ ਮਾਰੇ ਜਮਕਾਲਾ। ਕਿਉਂਕਿ ਜਿਹੜੀ ਹੈ ਨਾ ਰਜੋ ਗੁਣ, ਸਤੋ ਗੁਣ, ਤਮੋ ਗੁਣ, ਰੂਪ, ਤਿੰਨਾਂ ਗੁਣਾਂ ਦੇ ਕਥਨ ਕਰਨ ਵਾਲੀ ਜੋ ਬ੍ਰਹਮ ਬਾਣੀ ਕਹੀ ਵੇਦ ਬਾਣੀ ਹੈ, ਉਹ ਜੰਜਾਲ ਰੂਪ ਹੀ ਹੈ। ਕਿਉਂਕਿ ਬ੍ਰਹਮਾ ਦੀ ਬਾਣੀ ਜੋ ਵੇਦ ਹੈ, ਉਹ ਤਾਂ ਤਿੰਨਾਂ ਗੁਣਾਂ ਦਾ ਜੰਜਾਲ ਰੂਪ ਹੈ। ਜਿਹੜਾ ਬੰਦਾ ਉਹ ਵੇਦ ਬਾਣੀ ਨੂੰ ਪੜ੍ਹ ਕੇ ਵਾਦ ਕਰਦਾ, ਝਗੜਿਆਂ ਨੂੰ ਵਿਖਾਣਿਆਂ ਤੋਂ ਭਾਵ ਕਥਨ ਕਰਦਾ, ਭਾਵ ਆਪਸ ਵਿੱਚ ਬਿਤੰਡਾ ਵਾਦ ਕਰਦਾ, ਉਹਦੇ ਸਿਰ ਉੱਤੇ ਜਮਕਾਲ ਡੰਡੇ ਮਾਰਦਾ। ਤਤ ਨਾ ਚੀਨ ਹੈ ਬੰਨ ਹੈ ਪੰਡ ਪਰਾਲਾ। ਤਤ ਸਰੂਪ ਜੋ ਪਰਮਾਤਮਾ ਹੈ, ਅਸਲ ਵਿੱਚ ਸਿਧਾਂਤ ਰੂਪ ਪਰਮੇਸ਼ਰ ਨੂੰ ਜਾਣਦੇ ਨਹੀਂ, ਅਤੇ ਪਰਾਲਾ ਹੁੰਦੀ ਜਿਵੇਂ ਪਰਾਲੀ ਖਾਲੀ ਹੁੰਦੀ ਹੈ, ਪਰਾਲਾ ਉਹ ਲੋਕ ਖਾਲੀ ਸੰਸਾਰਕ ਧੰਦਿਆਂ ਦੀਆਂ ਪੰਡਾਂ ਨੂੰ ਬੰਨ੍ਹਦੇ ਫਿਰਦੇ ਨੇ। ਸਤਿਗੁਰੂ ਦਾ ਕਹਿਣ ਦਾ ਭਾਵ ਹੈ ਕਿ ਵੇਦਾਂ ਦੀ ਬਾਣੀ ਨੂੰ ਪੜ੍ਹ ਕੇ ਉਹਦੇ ਵਿੱਚ ਜੋ ਲਿਖਿਆ ਹੋਇਆ ਸੀ ਉਹਨੂੰ ਕਮਾਉਣ ਦੀ ਬਜਾਏ, ਉਹਦੇ ਵਿੱਚੋਂ ਜਿਹੜੀ ਤੱਤ ਵਾਲੀ ਗੱਲ ਸੀ ਨਾਮ, 80,000 ਕਰਮ ਕਾਂਡ ਕਥਨ ਕੀਤਾ ਵੇਦਾਂ 'ਚ, 16,000 ਉਪਾਸ਼ਨਾ ਕਾਂਡ ਹੈ, ਅਤੇ 4,000 ਗਿਆਨ ਕਾਂਡ ਕਥਨ ਕੀਤਾ। ਸੋ 4,000 ਜਿਹੜਾ ਗਿਆਨ ਕਾਂਡ ਹੈ ਵੇਦਾਂ ਵਿੱਚ, ਉਹਦੇ ਵਿੱਚ ਨਾਮ ਦੀ ਮਹਿਮਾ ਕਹੀ ਹੈ। ਅਸਲੀਅਤ ਇਹ ਹੈ ਕਿ ਨਾਮ ਨੂੰ ਜਪਣਾ ਚਾਹੀਦਾ ਸੀ, ਪਰ ਸੰਸਾਰ ਦੇ ਜੀਵ ਉਹਨਾਂ ਨੂੰ ਪੜ੍ਹ ਕੇ ਚੁੰਝਾਂ ਤਿੱਖੀਆਂ ਕਰਕੇ ਸੰਸਾਰ ਦੇ ਵਿੱਚ ਥਾਂ ਥਾਂ ਦੇ ਉੱਤੇ ਲੋਕਾਂ ਨਾਲ ਟੱਕਰਾਂ ਲੈਂਦੇ ਨੇ। ਪਰ ਪੜ੍ਹਨਾ ਸੀ ਨਾਮ, ਜਪਣਾ ਸੀ ਨਾਮ, ਪਰ ਝਗੜੇ ਵਧਾ ਲਏ ਨੇ। ਮਨਮੁਖ ਅਗਿਆਨ ਕੁਮਾਰਗ ਪਾਏ। ਮਨਮੁਖ ਬੰਦਾ ਆਪ ਸਰੂਪ ਗਿਆਨ ਤੋਂ ਰਹਿਤ ਹੋਣ ਕਰਕੇ ਅਗਿਆਨੀ ਹੈ, ਅਤੇ ਹੋਰਨਾਂ ਨੂੰ ਕੁਮਾਰਗ ਹੁੰਦਾ, ਖੋਟੇ ਰਸਤੇ, ਪੁੱਠੇ ਰਸਤੇ 'ਚ ਪਾਉਂਦਾ। ਹਰ ਨਾਮ ਬਿਸਾਰਿਆ ਬਹੁ ਕਰਮ ਦ੍ਰਿੜਾਏ, ਭਵ ਜਲ ਡੂਬੇ ਦੂਜੈ ਪਾਏ। ਮਨਮੁਖਾਂ ਨੇ ਆਪ ਹਰੀ ਨਾਮ ਨੂੰ ਭੁਲਾ ਦਿੱਤਾ ਹੈ, ਅਤੇ ਹੋਰਨਾਂ ਨੂੰ ਵੀ ਬਹੁਤ ਸਾਰੇ ਸਕਾਮ ਕਰਮ ਦ੍ਰਿੜ ਕਰਵਾ ਦਿੱਤੇ ਨੇ। ਸਕਾਮ ਕਰਮਾਂ ਨੂੰ, ਕਿਉਂਕਿ ਬੰਦਾ ਭੱਜ ਕੇ ਪੈਂਦਾ, ਜਿਵੇਂ ਕਿਸੇ ਨੂੰ ਕਹੀਏ ਜੇ ਤੂੰ ਆਹ ਕਰੇਂਗਾ ਫਿਰ ਤੈਨੂੰ ਆਹ ਮਿਲੇਗਾ, ਆਹ ਕਰੇਂਗਾ ਆਹ ਮਿਲੇਗਾ, ਇਹ ਪਾਠ ਨਾਲ ਆਹ ਬਹੁਤ ਪੈਸਾ ਮਿਲਦਾ, ਪਾਠ ਨਾਲ ਆਹ ਕਰਨ ਦੇ ਨਾਲ ਪੁੱਤਰ ਪੈਦਾ ਹੁੰਦਾ, ਆਹ ਕਰਨ ਦੇ ਨਾਲ ਆਹ ਚੀਜ਼ ਮਿਲਦੀ, ਇਸ ਕਾਮ ਕਰਮਾਂ ਵੱਲ ਫਿਰ ਦੁਨੀਆਂ ਦੀ ਬਿਰਤੀ ਮੁੜ ਗਈ। ਸ਼ੁਰੂ ਤੋਂ ਲੈ ਕੇ ਲੋਕਾਂ ਨੂੰ ਪਦਾਰਥਵਾਦੀ ਜ਼ਿਆਦਾ ਬਣਾ ਦਿੱਤਾ। ਹੁਣ ਲੋਕ ਜਦੋਂ ਸ਼ੁਰੂ ਤੋਂ ਲੈ ਕੇ ਕੋਈ ਵੇਦ ਬਾਣੀ ਵੀ ਪੜ੍ਹਦੇ ਜਾਂ ਹੋਰ ਕੁਛ ਨਾਮ ਵੀ ਜਪਦੇ, ਉਹ ਸਿਰਫ ਮਤਲਬ ਲਈ ਨਾਮ ਜਪਣਾ ਸਮਝਦੇ ਚੰਗਾ, ਵੀ ਜਦੋਂ ਕੋਈ ਕੰਮ ਖਰਾਬ ਹੋ ਗਿਆ ਫਿਰ ਆਪਾਂ ਜਪਾਂਗੇ ਨਾਮ। ਪਰ ਜਦੋਂ ਨਿਸ਼ਕਾਮਤਾ ਵਾਲਾ ਕਰਮ ਕਰਨਾ ਸੀ ਉਹ ਨਹੀਂ ਕੀਤਾ ਇਹਨਾਂ ਜੀਵਾਂ ਨੇ, ਇਹ ਦੁਨੀਆਂ ਦੇ ਪਦਾਰਥਾਂ ਹਿੱਤ ਹੀ ਦੁਨੀਆਂ ਵਿੱਚ ਕਰਮ ਐਸਾ ਸ਼ੁਰੂ ਹੋ ਗਿਆ। ਪਦਾਰਥਵਾਦੀ ਹੋਣ ਕਰਕੇ ਦਵੈਸ਼ ਭਾਅ ਚ ਆ ਗਏ ਨੇ ਅਤੇ ਦਵੈਸ਼ ਭਾਅ ਕਰਕੇ ਸੰਸਾਰ ਸਮੁੰਦਰ ਵਿੱਚ ਬੰਦੇ ਡੁੱਬ ਰਹੇ ਨੇ, ਇੱਕ ਦੂਜੇ ਨਾਲ ਈਰਖਾ ਹੀ ਚਲੀ ਜਾ ਰਹੀ। ਮਾਇਆ ਕਾ ਮੁਹਤਾਜ ਪੰਡਿਤ ਕਹਾਵੈ, ਵਿਖਿਆ ਰਾਤਾ ਬਹੁਤ ਦੁੱਖ ਪਾਵੈ। ਇਹ ਮਾਇਆ ਦਾ ਮੁਹਤਾਜ ਹੋ ਗਿਆ ਪੰਡਿਤ। ਅਸਲੀਅਤ ਜਿਹੜੀ ਸੀ, ਅਸਲ ਪੰਡਿਤ ਸੀ, ਸੋ ਪੰਡਿਤ ਜੇ ਤਿਹਾਂ ਗੁਣਾ ਕੀ ਪੰਡ ਉਤਾਰੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜਿਉਣ ਨਾ ਆਵੈ। ਇਹ ਪੰਡਿਤ ਜਿਹੜਾ ਬਣਿਆ ਸੀ ਮਾਇਆ ਲਈ ਬਣ ਗਿਆ। ਇੱਕ ਪੰਡਿਤ ਹੁੰਦਾ ਪੰਡਾ ਬੁੱਧੀ ਵਾਲਾ, ਜੋ ਪਰਮੇਸ਼ਰ ਦੀ ਪ੍ਰਾਪਤੀ ਲਈ ਪੰਡਿਤ ਬਣਦਾ। ਪੰਡਿਤ ਹੁੰਦਾ ਜਿਵੇਂ ਹੁਣ ਆਪਾਂ ਗਿਆਨੀ ਕਹਿ ਦਿੰਦੇ ਨੇ, ਗਿਆਨਵਾਨ। ਪੁਰਾਣੇ ਸਮੇਂ ਵਿੱਚ ਉਸੇ ਨੂੰ ਪੰਡਾ ਬੁੱਧੀ ਹੋਣ ਕਰਕੇ ਪੰਡਿਤ ਕਹਿੰਦੇ ਸੀ। ਪਰ ਉਹ ਮਹਾਰਾਜ ਜੀ ਕਹਿੰਦੇ ਨੇ ਬਹੁਤ ਲੋਕਾਂ ਨੇ ਜਦ ਦੇਖਿਆ ਕਿ ਇਹਨਾਂ ਚੰਗੇ ਪੰਡਿਤ ਵਿਦਵਾਨਾਂ ਨੂੰ ਪੈਸਾ ਬਹੁਤ ਆਉਂਦਾ, ਬਹੁਤ ਸਾਰੇ ਲੋਕਾਂ ਨੇ ਪੈਸੇ ਵਾਸਤੇ ਹੀ ਪੰਡਤਾਈ ਸਿੱਖ ਲਈ, ਫਿਰ ਉਹ ਮਾਇਆ ਦੇ ਪਿੱਛੇ ਲੱਗ ਗਏ ਨੇ। ਉਹ ਜਿਹੜੇ ਅਸਲੀਅਤ ਸੀ ਸਮਝੇ ਤਾਂ ਇਹ ਨਹੀਂ ਕਿ ਪੰਡਿਤ ਹੁੰਦਾ ਕੌਣ ਹੈ। ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵਨਿਧੀ 18 ਸਿੱਧੀ ਪਿੱਛਾ ਲੱਗੀਆਂ ਫਿਰ ਜੋ ਹਰ ਹਿਰਦਾ ਸਦਾ ਵਸਾਏ। ਪੰਡਿਤ ਉਹ ਸੀ ਜੋ ਅੰਮ੍ਰਿਤ ਵੇਲੇ ਉੱਠਦੇ ਸੀ, 2 ਵਜੇ 3 ਵਜੇ ਉੱਠਣਾ, ਦਰਿਆਵਾਂ 'ਚ ਇਸ਼ਨਾਨ ਕਰਨਾ, ਸਮਾਧੀਆਂ ਲਾਉਣੀਆਂ, ਪ੍ਰਾਣਾਯਾਮ ਕਰਨਾ, ਨੇਤੀ ਧੋਤੀ ਕਰਮ ਕਰਨਾ, ਅੰਦਰ ਨੂੰ ਸ਼ੁੱਧ ਕਰਨਾ, ਆਪਣੇ ਮਨ 'ਤੇ ਕਾਬੂ ਕਰਨਾ, ਸਵਾਦਾਂ ਤੋਂ ਪਰੇ ਹੋਣਾ, ਉਹਨਾਂ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ। ਪਰਤਿਆ ਰੂਪ ਨਾ ਭੇਖਾ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਆਪਸ ਕੋ ਜਾਣੈ ਮੰਨਾ, ਸਭ 'ਤੇ ਜਾਣੈ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ, ਮਨ 'ਤੇ ਟਰੈ ਇੰਦਰੀ ਜਿੱਤ ਪੰਚ ਦੋਖ 'ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਉਹ ਉੱਚੇ ਜੀਵਨ ਵਾਲੇ ਜਿਹੜੇ ਸੀ ਉਹ ਲੋਕ ਉਹਨਾਂ ਨੂੰ ਉਹਨਾਂ ਦੇ ਉੱਚੇ ਜੀਵਨ ਕਰਕੇ ਪੂਜਦੇ ਸੀ, ਉਹਨਾਂ ਨੂੰ ਭਗਤੀ ਕਰਕੇ ਪੂਜਦੇ ਸੀ। ਪੈਸਾ ਹੋਣਾ, ਕੱਪੜਾ ਆਉਣਾ, ਵਡਿਆਈ ਆਉਣੀ, ਖਾਣ ਪੀਣ ਦੀਆਂ ਚੀਜ਼ਾਂ ਆਉਣੀਆਂ, ਬਹੁਤ ਸਾਰੇ ਲੋਕਾਂ ਨੇ ਫਿਰ ਇਹ ਲਾਲਚ ਕਰਕੇ ਇਸ ਮਾਰਗ ਨੂੰ ਪਕੜ ਲਿਆ ਵੀ ਚਲੋ ਇੱਕ ਅੰਦਰ ਭਗਤੀ ਨੂੰ ਤਾਂ ਕਿਹੜਾ ਦੇਖਦਾ, ਪੰਡਤਾਂ ਵਾਲੀਆਂ ਬਾਕੀਆਂ ਗੱਲਾਂ ਸਿੱਖ ਕੇ ਸਾਰੀਆਂ। ਫਿਰ ਉਹਨਾਂ ਨੇ ਨਕਲੀ ਪੁਣਾ ਸ਼ੁਰੂ ਕਰ ਦਿੱਤਾ ਉਹਦੇ ਵਿੱਚ, ਵਿਖਿਆ ਰਾਤਾ ਬਹੁਤ ਦੁੱਖ ਪਾਵੈ। ਫਿਰ ਉਹ ਮਾਇਆ ਜਾਂ ਵਿਸ਼ੇ ਵਾਸ਼ਨਾ ਵਿੱਚ ਤਦਾਕਾਰ ਰਹਿਣ ਕਰਕੇ ਬਹੁਤਾ ਦੁੱਖ ਪਾਉਂਦਾ, ਕਿਉਂਕਿ ਉਹ ਪਖੰਡੀ ਲੋਕ ਇਹਨਾਂ ਵਿੱਚ ਫਿਰ ਜ਼ਿਆਦਾ ਪੈਦਾ ਹੋ ਗਏ, ਜਿਨ੍ਹਾਂ ਨੇ ਵਿਕਾਰਾਂ ਨੂੰ ਲੁਕ ਲੁਕ ਕੇ ਵਿਕਾਰਾਂ ਵਾਲੇ ਪਾਸੇ ਪ੍ਰਵਿਰਤ ਹੋ ਗਏ। ਦਿਨੇ ਉਹ ਕਿਰਿਆ ਕਰਨੀ, ਡਰਾਮੇਬਾਜ਼ੀ ਸ਼ੁਰੂ ਕਰ ਲਈ, ਰਾਤ ਨੂੰ ਕੁਕਰਮ ਕਰਨੇ, ਖਾਣਾ ਪੀਣਾ ਖਰਾਬ। ਇਸ ਤਰ੍ਹਾਂ ਦੇ ਸੰਸਾਰ ਦੇ ਲੋਕ ਜਦੋਂ ਬਣ ਗਏ ਅਸਲੀ ਜੀਵਨ ਨੂੰ ਛੱਡ ਕੇ, ਇਹ ਪਖੰਡ ਹਰੇਕ ਥਾਈਂ ਚਲਿਆ ਜਾਂਦਾ। ਹਰੇਕ ਬੰਦਾ ਸੋਚਦਾ ਕਿ ਬਾਹਰਲਾ ਦਿਖਾਵਾ ਕਰਨ ਨਾਲ ਦੁਨੀਆ ਵਸੀਕਾਰ ਹੋ ਜਾਂਦੀ, ਪਰ ਜਦੋਂ ਆਪਾਂ ਆਪਣੇ ਘਰ ਦੇ ਅੰਦਰ ਚਲੇ ਕੁੰਡੀਆਂ ਲਾ ਲਈਆਂ ਫਿਰ ਕਿਹੜੇ ਕਿਸੇ ਦੇਖਣਾ। ਭਗਤੀ ਕਰੋ ਨਾ ਕਰੋ, ਬੰਦਗੀ ਕਰੋ ਨਾ ਕਰੋ, ਜੋ ਮਰਜ਼ੀ ਖਾਓ ਪੀਓ ਸੁੱਤੇ ਰਹੋ, ਉਹ ਫਿਰ ਪਰਮੇਸ਼ਰ ਦੀ ਭਗਤੀ ਬੰਦਗੀ ਦਾ ਤਿਆਗ ਕਰਕੇ ਖਾਣੇ ਪੀਣੇ ਵਿੱਚ ਹੀ ਸੁਰਤੀ ਲੱਗ ਗਈ। ਮਾਇਆ ਦੇ ਵਿੱਚ ਲੱਗਣ ਹੋਣ ਕਰਕੇ ਸਤਿਗੁਰੂ ਕਹਿੰਦੇ ਨੇ ਫਿਰ ਵਿਖਿਆ ਰਾਤਾ ਬਹੁਤ ਦੁੱਖ ਪਾਵੈ, ਫਿਰ ਉਹ ਦੁੱਖ ਪਾਉਂਦਾ। ਜਮਕਾ ਗੱਲ ਜੇਵੜਾ ਨਿਤ ਕਾਲ ਸੰਤਾਵੈ, ਗਲ ਵਿੱਚ ਜਮਾਂ ਦਾ ਮੋਹ ਰੂਪ ਜੇਵੜਾ ਹੁੰਦਾ, ਫਾਹਾ ਪੈ ਗਿਆ। ਜੇਵੜਾ ਕਹਿੰਦੇ ਰੱਸੀ ਨੂੰ, ਰੱਸਾ ਜੇਵੜੀ ਰੱਸੀ, ਗੁਰਬਾਣੀ ਅੰਦਰ ਇਹ ਪਾਠ ਕਈ ਜਗ੍ਹਾ ਆਉਂਦਾ ਜੇਵੜੀ ਜੇਵੜਾ। ਇਸ ਕਰਕੇ ਅੰਤ ਸਮੇਂ ਕਾਲ ਉਹਨੂੰ ਨਿਤਾ ਪ੍ਰਤੀ ਸਤਾਉਂਦਾ ਤੇ ਦੁੱਖ ਦਿੰਦਾ। ਗੁਰਮੁਖ ਜਮ ਕਾਲ ਨੇੜ ਨਾ ਆਵੈ, ਹਉਮੈ ਦੂਜਾ ਸ਼ਬਦ ਜਲਾਵੈ। ਜਿਹੜੇ ਗੁਰਮੁਖ ਪੁਰਸ਼ ਨੇ ਉਹਨਾਂ ਦੇ ਨੇੜੇ ਜਮ ਕਾਲ ਆਉਂਦਾ ਹੀ ਨਹੀਂ, ਕਿਉਂਕਿ ਗੁਰਮੁਖ ਜਿਹੜੇ ਪੁਰਸ਼ ਨੇ ਉਹ ਗੁਰੂ ਦਾ ਉਪਦੇਸ਼ ਲੈ ਕੇ ਪਹਿਲਾਂ ਆਪਣੇ ਅੰਦਰੋਂ ਹਉਮੈ ਤੇ ਦਵੈਸ਼ ਭਾਅ ਨੂੰ ਜਲਾਵੈ ਤੋਂ ਭਾਵ ਸਾੜਦੇ ਨੇ। ਜਿਵੇਂ ਪ੍ਰਹਿਲਾਦ ਜੀ ਨੇ ਉਪਦੇਸ਼ ਲੈ ਲਿਆ, ਧਰੂ ਜੀ ਨੇ ਉਪਦੇਸ਼ ਲੈ ਲਿਆ, ਉਹਨਾਂ ਨੇ ਫਿਰ ਆਪਣੇ ਅੰਦਰੋਂ ਇਹ ਚੀਜ਼ਾਂ ਨੂੰ ਖਤਮ ਕੀਤਾ। ਅਸਲ ਵਿੱਚ ਇਹੀ ਅਸੂਲ ਹਰੇਕ ਮਨੁੱਖ ਦਾ ਕਿ ਉਹ ਆਪਣੇ ਧਰਮ ਦੇ ਅਸੂਲਾਂ ਨੂੰ ਗ੍ਰਹਿਣ ਕਰਕੇ, ਪਹਿਲਾਂ ਭਗਤੀ ਕਰਕੇ ਆਪਣੇ ਅੰਦਰੋਂ ਦਵੈਸ਼ ਭਾਵਨਾ ਨੂੰ ਸਾੜੇ, ਈਰਖਾ ਨੂੰ ਖਤਮ ਕਰੇ, ਹਉਮੈ ਦਾ ਤਿਆਗ ਕਰੇ, ਵਿਕਾਰਾਂ ਦਾ ਤਿਆਗ ਕਰੇ, ਫਿਰ ਉਹ ਇਸ ਪਾਸੇ ਨੂੰ ਚੱਲੇ। ਤੋ ਇਸੇ ਕਰਕੇ ਪਹਿਲਾਂ ਸਤਿਗੁਰੂ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਭਾਂਡਾ ਧੋਤੇ ਤੋਂ ਬਿਨਾਂ ਨਾ ਤੁਰੋ। ਜਦੋਂ ਭਾਂਡੇ ਦੇ ਅੰਦਰ ਮੈਲ ਹੈ, ਅੱਗਿਓਂ ਪਵਿੱਤਰ ਚੀਜ਼ ਪਵਾਉਣੀ ਹੈ ਭਾਂਡੇ 'ਚ, ਫਿਰ ਉਹ ਭਾਂਡੇ ਵਿੱਚ ਚੀਜ਼ ਪੈਂਦੀ ਨਹੀਂ। ਵਸਤੂ ਅੰਦਰ ਵਸਤ ਸਮਾਵੈ ਜੇ ਦੂਜੀ ਹੋਵੇ ਪਾਸ। ਇੱਕ ਭਾਂਡੇ ਵਿੱਚ ਚੀਜ਼ ਤਾਂ ਪੈਂਦੀ ਜੇ ਪਹਿਲੀ ਪਾਈ ਹੋਈ ਵਸਤੂ ਪਾਸੇ ਕਰ ਦੇਵੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਮੇ ਰਾਤੇ ਹਰ ਗੁਣ ਗਾਵੈ। ਨਾਮੀ ਦੇ ਨਾਮ ਵਿੱਚ ਰੱਤੇ ਹੋਏ ਹਮੇਸ਼ਾ ਹਰੀ ਦੇ ਗੁਣਾਂ ਦਾ ਗਾਇਨ ਕਰਦੇ ਨੇ। ਉਹ ਮਨ ਦੇ ਅੰਦਰੋਂ ਪਹਿਲਾਂ ਸਫਾਈ ਕਰਨ ਦੀ ਲੋੜ ਹੁੰਦੀ। ਕੋਈ ਮਹਾਤਮਾ ਸਾਨੂੰ ਪਿੰਡ ਦੇ ਵਿੱਚ ਬਸ ਇੱਕ ਦੋ ਘਰਾਂ 'ਚ ਮੰਗਣ ਜਾਂਦੇ ਰੋਟੀ। ਸੋ ਇੱਕ ਦਿਨ ਮਾਤਾ ਕਹਿਣ ਲੱਗੀ ਕਿ ਮਹਾਂਪੁਰਸ਼ੋ, ਕੱਲ੍ਹ ਨੂੰ ਮੈਂ ਖੀਰ ਬਣਾਉਣੀ, ਬੜੀ ਵਧੀਆ, ਤੁਸੀਂ ਭਾਂਡਾ ਨਾਲ ਲਿਆਇਓ। ਮਹਾਂਪੁਰਸ਼ਾਂ ਨੂੰ ਪਤਾ ਸੀ ਕਿ ਇਹਨੇ ਖੀਰ ਭਾਂਡੇ 'ਚ ਪਾਉਣ ਤੋਂ ਪਹਿਲਾਂ ਮਨਾਉਣਾ ਵੀ ਨਾਮਦਾਨ ਬਖਸ਼ੋ। ਰੋਜ਼ ਜਦ ਰੋਟੀ ਦੇਣੀ ਕਹਿਣਾ ਨਾਮਦਾਨ ਬਖਸ਼ੋ। ਮਹਾਂਪੁਰਸ਼ਾਂ ਨੇ ਹੱਸ ਛੱਡਣਾ। ਸੋ ਮਹਾਂਪੁਰਸ਼ ਤੁਰੇ ਜਾਂਦੇ ਹੋਏ ਇੱਕ ਟੁੱਟਿਆ ਜਿਹਾ ਭਾਂਡਾ ਰਸਤੇ 'ਚੋਂ ਚੱਕ ਲਿਆ, ਡੱਬਾ ਜਿਹਾ। ਉਹਦੇ ਵਿੱਚ ਥੋੜ੍ਹੀ ਬਹੁਤ ਮਿੱਟੀ ਮੋਟੀ ਜਿਹੀ ਗੰਦਗੀ ਜਿਹੀ ਪਾ ਪੂ ਕੇ ਉਹ ਸੁੱਟ ਦਿੱਤੀ। ਲਿਬੜਿਆ ਤਿਬੜਿਆ ਡੱਬਾ ਲੈ ਗਏ। ਵਜਾ ਕੇ ਉਹ ਮਾਤਾ ਦੇ ਅੰਦਰ ਜਾ ਕੇ ਉਹ ਡੱਬਾ ਰੱਖ ਦਿੱਤਾ ਵਿਹੜੇ 'ਚ। ਲੈ ਮਾਤਾ, ਇਹ 'ਚ ਖੀਰ ਪਾ ਦੇ। ਦੇਖ ਕੇ ਕਹਿੰਦੀ, ਬਾਬਾ ਜੀ ਇਹ ਤਾਂ ਡੱਬਾ ਬਹੁਤ ਜ਼ਿਆਦਾ ਗੰਦਾ, ਲਿਬੜਿਆ, ਗੋਹੇ ਗੂਹੇ ਨਾਲ, ਪਤਾ ਨਹੀਂ ਕਿੱਥੋਂ ਚੱਕ ਲਿਆਂਦਾ। ਮੈਂ ਇੰਨੇ ਸੋਹਣੇ ਦੁੱਧ ਦੀ ਖੀਰ ਬਣਾਈ, ਵਿੱਚ ਸੌਗੀ ਪਾਈ, ਬਦਾਮ ਪਾਏ, ਕਾਜੂ ਪਾਏ, ਪਿਸਤਾ ਪਾਇਆ, ਵਿੱਚ ਇਤਨੀ ਸੋਹਣੀ ਖੀਰ 'ਚ ਕੇਸਰ ਪਾਇਆ, ਤੁਸੀਂ ਇੰਨਾ ਗੰਦਾ ਡੱਬਾ ਚੁੱਕ ਲਿਆਂਦਾ, ਇਹਦੇ 'ਚ ਮੈਂ ਕਿੱਦਾਂ ਖੀਰ ਪਾ ਸਕਦੀ। ਮਹਾਂਪੁਰਸ਼ ਕਹਿੰਦੇ, ਮਾਤਾ ਖੀਰ 'ਤੇ ਕਿੰਨਾ ਖਰਚਾ ਆਇਆ? ਉਹਨਾਂ ਜ਼ਮਾਨਿਆਂ 'ਚ ਸਸਤਾ ਹੀ ਸੌਦਾ ਸੀ। ਕਹਿੰਦੀ, ਇਹ ਤਾਂ 20 ਰੁਪਈਏ ਲੱਗੇ ਨੇ ਸਾਰੀ ਖੀਰ 'ਤੇ, ਸਮਾਨ ਪਾਉਣ ਦੇ। ਮਹਾਂਪੁਰਸ਼ ਕਹਿੰਦੇ, ਤੂੰ ਤਾਂ 20 ਰੁਪਈਆਂ ਦੀ ਖੀਰ ਬਣੀ ਆ, ਕਿੰਨੀ ਸਿਫਤ ਕਰਦੀ ਆ, ਅਤੇ ਉਹ ਡੱਬੇ 'ਚ ਨਹੀਂ ਪਾ ਰਹੀ ਵੀ ਡੱਬਾ ਗੰਦਾ। ਤੇਰਾ ਹਿਰਦਾ ਇਹ ਡੱਬੇ ਨਾਲੋਂ ਹਜ਼ਾਰਾਂ ਗੁਣਾ ਗੰਦਾ ਅਤੇ ਕਾਲਾ ਹੈ। ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਵਿਕਾਰਾਂ ਦੀ, ਅਤੇ ਤੂੰ ਕਹਿੰਦੀ ਨਾਮਦਾਨ ਬਖਸ਼ੋ। ਨਾਮ ਇੱਥੇ ਗੰਦੇ ਭਾਂਡੇ 'ਚ ਕਿੱਥੇ ਪੈਣਾ? ਪਹਿਲਾਂ ਆਪਣਾ ਭਾਂਡਾ ਸਾਫ਼ ਕਰ, ਫਿਰ ਨਾਮ ਪਊਗਾ। ਫਿਰ ਮਹਾਂਪੁਰਖਾਂ ਨੇ ਆਪਣੀ ਬਗਲੀ ਵਿੱਚੋਂ ਬੜੀ ਸਾਫ਼ ਸੁਥਰੀ ਚਿੱਪੀ ਕੱਢ ਲਈ। ਕਹਿੰਦੇ, ਇਹਦੇ 'ਚ ਤਾਂ ਪਾਏਂਗੀ ਖੀਰ? ਕਹਿੰਦੇ, ਹਾਂ ਇਹ ਤਾਂ ਬਹੁਤ ਸਾਫ਼ ਸੁਥਰੀ, ਵਧੀਆ, ਪਿੱਤਲ ਦੀ ਬਣੀ ਹੋਈ ਹੈ। ਮਹਾਂਪੁਰਖ ਕਹਿੰਦੇ, ਇਸੇ ਤਰ੍ਹਾਂ ਭਾਂਡਾ ਸਾਫ਼ ਹੋਵੇ ਤਾਂ ਰੱਬ ਨਾਮ ਦੇਣ ਨੂੰ ਦੇਰ ਨਹੀਂ ਲਾਉਂਦਾ ਹੈ। ਰੱਬ ਜਦੋਂ ਤੱਕ ਇਹ ਦੇਖਦਾ ਕਿ ਅੱਜ ਆਇਆ ਭਾਂਡਾ ਮੈਲਾ, ਭਾਂਡਾ, ਜਦ ਤੱਕ ਭਾਂਡਾ ਮੈਲਾ ਉਦੋਂ ਤੱਕ ਉਹ ਨਾਮ ਨਹੀਂ ਪਾਉਂਦਾ। ਜਿੱਦਣ ਆਪਾਂ ਨੇ ਮਿਹਨਤ ਕਰਕੇ, ਬਾਣੀ ਪੜ੍ਹ ਕੇ, ਸੇਵਾ ਕਰਕੇ ਭਾਂਡੇ ਨੂੰ ਸੋਨੇ ਵਰਗਾ ਸ਼ੁੱਧ ਕਰ ਲਿਆ, ਨਾਮ ਮਿਲਣ ਨੂੰ ਦੇਰ ਨਹੀਂ ਲੱਗਦੀ। ਨਾਮਦਾਨ ਤਾਂ ਗੁਰਾਂ ਨੇ ਫੱਟ ਦੇ ਦੇਣਾ ਆਪਾਂ ਨੂੰ, ਪਰ ਸਾਹਮਣ ਜੋਗਾ ਹੈ ਨਹੀਂ ਕੋਈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ। ਹੁਣ ਮਾਇਆ ਜਿਹੜੀ ਦਾਸੀ ਹੈ, ਉਹ ਦਾਸੀ ਭਾਵ ਦੇ ਸਹਿਤ ਹੋ ਕੇ ਭਗਤਾਂ ਦੀ ਸੇਵਾ ਰੂਪੀ ਕਾਰ ਕਮਾਉਂਦੀ ਹੈ। ਜਦੋਂ ਆਪਾਂ ਬਹੁਤ ਭਗਤੀ ਕਰਨ ਲੱਗ ਜਾਂਦੇ ਤਾਂ ਮਾਇਆ ਸਾਡੀ ਦਾਸੀ ਬਣ ਜਾਂਦੀ। ਪਰ ਇੰਨਾ ਵੀ ਸੌਖਾ ਨਹੀਂ ਹੈ, ਬਹੁਤ ਔਖਾ ਹੈ। ਮਾਇਆ ਦਾਸੀ ਜਣੇ ਖਣੇ ਦੀ ਨਹੀਂ ਬਣਦੀ। ਉਹ ਦਾਸੀ ਉਹਦੀ ਬਣਦੀ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ। ਮਾਇਆ ਅਸਲ ਵਿੱਚ ਨਾਮ ਦੀ ਦਾਸੀ ਹੈ। ਜਿਸ ਪੁਰਖ ਨੇ ਮਿਹਨਤ ਕਰਕੇ ਆਪਣੀ ਆਤਮਕ ਜੋਤ ਪਰਮਾਤਮਾ ਵਿੱਚ ਲੀਨ ਕਰਕੇ ਉਹਦਾ ਰੂਪ ਬਣ ਗਿਆ, ਉਹਦੀ ਦਾਸੀ ਬਣ ਜਾਂਦੀ ਮਾਇਆ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਚਰਨੀ ਲੱਗੇ ਤਾਂ ਮਹਿਲ ਪਾਵੇ। ਕਿਉਂਕਿ ਜੇ ਭਗਤਾਂ ਦੀ ਚਰਨੀ ਲੱਗੇ ਤਾਂ ਹੀ ਫਿਰ ਮਹਿਲ ਹੁੰਦਾ, ਸਫਲ ਹੋਣਾ ਪ੍ਰਾਪਤ ਕਰਦੀ ਹੈ ਮਾਇਆ। ਜੇ ਜਗਿਆਸੂ ਉਹਨਾਂ ਭਗਤਾਂ ਦੇ ਚਰਨੀ ਲੱਗੇ ਤਾਂ ਮਹਿਲ ਪ੍ਰਾਪਤ ਕਰਦਾ ਸਰੂਪ, ਫਿਰ ਉਹ ਸਰੂਪ ਦੀ ਪ੍ਰਾਪਤੀ ਕਰ ਲੈਂਦਾ। ਸਦਹੀ ਨਿਰਮਲ ਸਹਿਜ ਸਮਾਵੈ ਤੇ ਹਮੇਸ਼ਾ ਹੀ ਨਿਰਮਲ ਰਹਿੰਦਾ, ਮੈਲ ਤੋਂ ਰਹਿਤ, ਅਤੇ ਸਹਿਜ ਹੁੰਦਾ ਸ਼ਾਂਤੀ, ਸ਼ਾਂਤੀ ਵਿੱਚ ਸਮਾ ਜਾਂਦਾ, ਟਿਕਾਓ ਇਕਾਗਰਤਾ ਬਣ ਜਾਂਦੀ ਹੈ। ਹਰ ਕਥਾ ਸੁਣੈ ਸੇ ਧਨਵੰਤ ਦਿਸੈ ਯੁਗ ਮਾਹੀ। ਜਿਹੜੇ ਬੰਦੇ ਹਰੀ ਦੀ ਕਥਾ ਸੁਣਦੇ ਨੇ ਉਹ ਕਲਯੁਗ ਦੇ ਵਿੱਚ ਧਨ ਵਾਲੇ ਧਨਾੜ ਦਿਸਦੇ ਨੇ। ਕਥਾ ਸੁਣਨ ਨਾਲ ਧਰਮ ਅਰਥ ਕਾਮ ਮੋਖ ਸੁਤੇ ਸਿੱਧੀ ਮਿਲ ਜਾਂਦੇ ਨੇ। ਕਥਾ ਸੁਣਨ ਨਾਲ ਜੇ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਵੀ ਕਰ ਲਵੇ ਉਹ ਵੀ ਹੋ ਜਾਂਦੀ ਹੈ। ਪਰ ਕਥਾ ਸੁਣਨ ਨਾਲ ਜੇ ਨਾਮਦਾਨ ਮੰਗੇ ਉਹ ਵੀ ਮਿਲ ਜਾਂਦਾ। ਅਤੇ ਸਤਿਗੁਰੂ ਦੀ ਜਿਹੜੀ ਨਿਰੰਕਾਰ ਦੀ ਬਾਣੀ ਦੀ ਕਥਾ ਹੈ, ਨਿਰੰਕਾਰ ਆਪ ਹੀ ਨੇ, ਅਕਾਲ ਪੁਰਖ ਦੀ ਬਾਣੀ ਹੋਣ ਕਰਕੇ ਬਾਣੀ ਪੜ੍ਹਨ ਸੁਣਨ ਦੇ ਨਾਲ ਜਾਂ ਕਥਾ ਸੁਣਨ ਦੇ ਨਾਲ ਸਤਿਗੁਰੂ ਕਹਿੰਦੇ ਉਹ ਸਮਾਂ ਪਾ ਕੇ ਨਾਮ ਧਨ ਵਿੱਚ ਧਨਾੜ ਵੀ ਹੋ ਜਾਂਦੇ ਨੇ, ਪ੍ਰਤੱਖ ਧਨ ਵਿੱਚ ਵੀ ਧਨਾੜ ਹੋ ਜਾਂਦੇ ਨੇ। ਕਿਉਂਕਿ ਜਿਨ੍ਹਾਂ ਦੇ ਕੋਲ ਕੁਛ ਵੀ ਨਹੀਂ ਹੈ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਜਿਹਦੇ ਕੋਲ ਅੱਧੀ ਕੌਡੀ ਵੀ ਨਹੀਂ ਸੀ ਨਾਮਦੇਵ ਕੋਲ, ਉਹ ਲੱਖਾਂ ਦਾ ਬਣ ਗਿਆ। ਪਰਮਾਤਮਾ ਦੀ ਕਥਾ ਵਿੱਚ ਇੰਨੀ ਸ਼ਕਤੀ ਹੈ, ਗੁਰਬਾਣੀ ਦੀ ਕਥਾ ਵਿੱਚ ਇੰਨੀ ਸ਼ਕਤੀ ਹੈ। ਰੋਜ਼ ਬੰਦਾ ਕਥਾ ਸੁਣਦਾ ਰਹੇ, ਅੱਜ ਡਾਇਰੀ 'ਤੇ ਨੋਟ ਕਰ ਲਵੇ ਜੇ ਪਹਿਲੇ ਦਿਨ ਵੀ ਮੈਂ ਅੱਜ ਕਿੱਥੇ ਅਵਸਥਾ 'ਚ ਹੈ, ਦੋ ਤਿੰਨਾਂ ਸਾਲਾਂ 'ਚੋਂ ਕਿੱਥੇ ਚੱਲਿਆ ਜਾਣਾ। ਜਾਂ ਦਸਵੇਂ ਪਾਤਸ਼ਾਹ ਨੇ ਕਥਾ ਕੀਤੀ ਸੀ, 9 ਮਹੀਨੇ ਦੇ ਵਿੱਚ ਵਿੱਚ ਵਿਦੇਹ ਮੁਕਤ ਹੋ ਗਏ ਸਿੰਘ ਸਾਰੇ। ਇਸ ਕਰਕੇ ਬਾਣੀ ਦੀ ਕਥਾ ਹੈ ਅਤੇ ਨਿਰੰਕਾਰ ਆਪ ਕਿਰਪਾ ਕਰਦੇ ਨੇ, ਸਤਿਗੁਰੂ ਨਾਨਕ ਸਾਹਿਬ ਆਪ ਕਿਰਪਾ ਕਰਦੇ ਨੇ। ਗੁਰਬਾਣੀ ਦੀ ਕਥਾ ਸਾਡੇ ਹਿਰਦੇ 'ਚ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਤਿੰਨ ਕਉ ਸਭ ਨਿਵਹਿ ਆਂਦਿਨ ਪੂਜ ਕਰਾਹੀ। ਜਿਹੜੇ ਕਥਾ ਸੁਣਦੇ ਨੇ ਸਾਰੇ ਲੋਕ ਉਹਨਾਂ ਨੂੰ ਨਿਉਂ ਕੇ ਮੱਥਾ ਟੇਕਦੇ ਨੇ ਫਿਰ, ਅਤੇ ਰਾਤ ਦਿਨ ਉਹਨਾਂ ਦੀ ਪੂਜਾ ਕਰਦੇ। ਤੂੰ ਤਨ ਹੈ, ਤੂੰ ਸ੍ਰਵਣ ਕਰਨਾ, ਕਿਉਂਕਿ ਸ੍ਰਵਣ ਭਗਤੀ ਕਾਗ ਭਸੁੰਡ ਨੇ ਕੀਤੀ ਤੋਂ ਬ੍ਰਹਮ ਗਿਆਨੀ ਬਣ ਗਿਆ ਸੀ, ਉਹ ਹੁਣ ਵੀ ਹੈਗਾ। ਤਾਂ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਕਥਾ ਸੁਣਦਿਆਂ ਸੁਣਦਿਆਂ ਸੁਣਿਆ ਸਿੱਧ ਪੀਰ ਸੁਰ ਨਾਥ, ਸੁਣਿਆ ਧਰਤ ਤਵਲਿਆ ਆਕਾਸ਼ ਦੀ ਪਦਵੀ ਮਿਲਦੀ, ਸੁਣਿਆ ਸਤ ਸੰਤੋਖ ਗਿਆਨ ਮਿਲਦਾ, ਸੁਣਿਆ 68 ਕਾ ਇਸ਼ਨਾਨ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸੁਣਦਾ ਹੈ, ਸੁਣ ਸੁਣ ਕੇ ਫਿਰ ਪੜ੍ਹਦਾ ਹੈ, ਪੜ੍ਹ ਪੜ੍ਹ ਕੇ ਫਿਰ ਮਾਨ ਇੱਜ਼ਤ ਪ੍ਰਾਪਤ ਕਰਦਾ। ਸਹਿਜੇ ਗੁਣ ਰਵੈ ਸੱਚੇ ਮਨ ਮਾਹੀ, ਕਿਉਂਕਿ ਉਹ ਸੁਭਾਵਕ ਹੀ ਸੱਚੇ ਦੇ ਗੁਣਾਂ ਨੂੰ ਮਨ ਵਿੱਚ ਉਚਾਰਦੇ ਰਹਿੰਦੇ ਨੇ। ਉਹਨਾਂ ਨੂੰ ਗੁਰਬਾਣੀ ਦੀ ਕਥਾ ਨੇ ਇਹੋ ਜਿਹੇ ਸਿੱਧੇ ਰਸਤੇ ਪਾਇਆ ਕਿ ਉਹ ਹਰ ਵਕਤ ਸਿਮਰਨ ਵਾਲੇ ਪਾਸੇ ਲੱਗੇ ਰਹਿੰਦੇ ਨੇ। ਉਹਨਾਂ ਨੂੰ ਤੱਤ ਮਿੱਥਿਆ ਦਾ ਵਿਵੇਚਨ ਪਤਾ ਲੱਗ ਜਾਂਦਾ ਕਿ ਅਸੀਂ ਅਸਲ ਚੀਜ਼ ਜਿਹੜੀ ਉਹ ਗ੍ਰਹਿਣ ਕਰਨੀ ਹੈ। ਫਜ਼ੂਲ ਦੀਆਂ ਗੱਲਾਂ, ਫਜ਼ੂਲ ਦੇ ਕੰਮ, ਉਹ ਸਭ ਉਹਨਾਂ ਦੇ ਆਪਣੇ ਆਪ ਹੀ ਬੰਦ ਹੋ ਜਾਂਦੇ ਨੇ, ਕਿਉਂਕਿ ਉਹਦੀ ਬਿਰਤੀ ਐਸੀ ਉੱਤਮ ਸੋਚ ਵਾਲੀ ਹੋ ਜਾਂਦੀ ਹੈ ਕਿ ਉਹ ਹਰ ਗੱਲ ਵਿੱਚ ਬੋਲਣ ਵੇਲੇ ਸੋਚਦਾ ਕਿ ਫਜ਼ੂਲ ਕਾਹਨੂੰ ਬੋਲੀ ਜਾਣਾ, ਇਹ ਨਾਲ ਤਾਂ ਪਾਠ ਹੀ ਕਰ ਲੈਂਦੇ। ਫਿਰ ਹਰ ਗੱਲ ਵਿੱਚ ਉਹ ਸੋਚਦਾ ਕਿ ਟਾਈਮ ਹੀ ਖਰਾਬ ਹੋ ਰਿਹਾ, ਇਹਦੇ ਨਾਲੋਂ ਤਾਂ ਬਾਣੀ ਪੜ੍ਹ ਲੈਂਦੇ। ਉਹਦੀ ਬਿਰਤੀ ਜਿਹੜੀ ਸੀ ਤੱਤ ਸਿਧਾਂਤ ਵਾਲੀ ਬਣ ਗਈ ਹੈ। ਬਹੁਤੀਆਂ ਗੱਲਾਂ ਨਾਲੋਂ ਪਰਹੇਜ਼ ਕਰਦਾ, ਬਹੁਤਾ ਖਾਣ ਨਾਲੋਂ ਪਰਹੇਜ਼ ਕਰਦਾ, ਉਹ ਬਹੁਤਾ ਸੌਣ ਨਾਲੋਂ ਪਰਹੇਜ਼ ਕਰਨ ਲੱਗ ਪਿਆ। ਚੱਲ ਮਨਾ ਕੀ ਕਰਦੇ, ਲੰਮੇ ਪਏ ਐਵੇਂ ਹੀ, ਉੱਠ ਕੇ ਪਾਠ ਹੀ ਕਰੀਏ ਨਹਾ ਕੇ। ਉਹਨਾਂ ਦੀ ਬਿਰਤੀ ਇਹੋ ਜਿਹੀ ਬਣ ਜਾਂਦੀ ਕਿ ਸਹਿਜੇ ਕਥਾ ਵਿੱਚ ਬੈਠ ਕੇ ਵੀ ਸਿਮਰਨ ਕਰੀ ਜਾਂਦੇ ਨੇ। ਉਹ ਪੂਰਾ ਸਤਿਗੁਰ ਸ਼ਬਦ ਸੁਣਾਇਆ, ਤ੍ਰੈ ਗੁਣ ਮੇਟੇ ਚੌਥੇ ਚਿੱਤ ਲਾਇਆ। ਪੂਰਿਆਂ ਸਤਿਗੁਰਾਂ ਨੇ ਜਿਸ ਨੂੰ ਆਪਣਾ ਉਪਦੇਸ਼ ਸੁਣਾਇਆ, ਕਥਾ 'ਚ ਬਿਠਾ ਕੇ ਸਤਿਗੁਰੂ ਕੋਲ ਬਿਠਾਉਂਦੇ ਨੇ। ਬੰਦਾ ਨਹੀਂ ਹੁੰਦਾ ਉਦੋਂ ਜਦੋਂ ਕੋਈ ਵੀ ਵਿਚਾਰ ਚੱਲਦੀ ਹੈ, ਬੰਦੇ ਦਾ ਆਪਣਾ ਆਪ ਖਤਮ ਹੋ ਜਾਂਦਾ। ਨਿਰੰਕਾਰ ਦਾ ਉਪਦੇਸ਼ ਹੈ, ਨਿਰੰਕਾਰ ਹੀ ਕਰ ਰਹੇ ਨੇ ਆਪਾਂ ਨੂੰ, ਆਪਾਂ ਕਮਾਉਣਾ ਰਲ ਮਿਲ ਕੇ ਸਾਰਿਆਂ ਨੇ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਬਾਣੀ ਦੀ ਕਥਾ ਹੈ ਆਪਣੇ ਕੋਲ। ਜਿਹਨੇ ਪੂਰਿਆਂ ਸਤਿਗੁਰਾਂ ਦਾ ਉਪਦੇਸ਼ ਬਹਿ ਕੇ ਚਿੱਤ ਲਾ ਕੇ ਸੁਣ ਕੇ ਕਮਾਉਣ ਲਈ ਸੁਣਨਾ, ਵੀ ਮੈਂ ਜੋ ਸੁਣਨਾ ਸੋ ਮੈਂ ਕਮਾਉਣਾ, ਉਹਨੇ ਤਿੰਨਾਂ ਗੁਣਾਂ ਨੂੰ ਮੇਟ ਕੇ ਚੌਥੇ ਪਦ ਤੁਰੀਆ ਪਦ ਵਿੱਚ ਚਿੱਤ ਨੂੰ ਲਗਾਇਆ। ਹੁਣ ਆਪਾਂ ਤੁਰੀਆ ਪਦ ਵਿੱਚ ਚੱਲਦੇ ਹਾਂ, ਕੀ ਹੁੰਦਾ? ਬੜੀ ਵਾਰ ਦੱਸਿਆ ਕਿ ਜਾਗਰਤ ਅਵਸਥਾ ਵਿੱਚ ਜਿਹੜੀ ਅੰਦਰੋਂ ਅੱਖਾਂ 'ਚ ਚੀਜ਼ ਦੇਖਦੀ ਹੈ, ਸੌਣ ਵੇਲੇ ਜਿਹੜੀ ਸੁਪਨਾ ਦੇਖਦੀ ਹੈ, ਜਦੋਂ ਇੱਕ ਉਹ ਅਵਸਥਾ ਆਉਂਦੀ ਹੈ ਜਦੋਂ ਕਹਿੰਦੇ ਅੱਜ ਮੈਨੂੰ ਸੁਪਨਾ ਵੀ ਨਹੀਂ ਆਇਆ, ਉਹ ਗਿਆਨ ਕਿਹਨੇ ਦਿੱਤਾ? ਅਕਸਰ ਉਹ ਚੀਜ਼ ਤਾਂ ਕੋਈ ਸਰੀਰ ਅੰਦਰ ਜਾਗਦੀ ਸੀ ਜਿਹਨੇ ਇਹ ਦੱਸਿਆ ਸੀ ਆਪਾਂ ਨੂੰ ਵੀ ਅੱਜ ਮੈਨੂੰ ਸੁਪਨਾ ਵੀ ਨਹੀਂ ਆਇਆ। ਉਹ ਚੌਥੀ ਚੀਜ਼ ਹੈ ਆਤਮਾ। ਆਤਮਾ ਸਰੀਰ ਵਿੱਚ ਸਦਾ ਹੀ ਜਾਗਰਤ ਰਹਿੰਦੀ ਆ, ਉਹਨੂੰ ਤੁਰੀਆ ਪਦ ਵਿੱਚ ਕਹਿੰਦੇ ਨੇ। ਚੌਥੇ ਤਿੰਨ ਗੁਣਾਂ ਤੋਂ ਨਿਕਲ ਕੇ ਚੌਥੇ ਤੁਰੀਆ ਪਦ ਵਿੱਚ ਰਜੋ ਤਮੋ ਸਤੋ ਨੂੰ ਛੱਡ ਕੇ ਤੁਰੀਆ ਪਦ ਵਿੱਚ ਚਲਾ ਗਿਆ। ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਸਤਿਗੁਰੂ ਕਥਨ ਕਰਦੇ ਜਿਹਨੇ ਹਉਮੈ ਨੂੰ ਮਾਰਿਆ ਉਹਨੂੰ ਬ੍ਰਹਮ ਜੀ ਨੇ ਆਪਣੇ ਨਾਲ ਹੀ ਮਿਲਾ ਲਿਆ, ਕਿਉਂਕਿ ਹਉਮੈ ਹੀ ਸਾਡੇ ਵਿੱਚ ਵੱਡਾ ਡਿੱਕਾ ਬਣੀ ਹੋਈ ਹੈ ਅਤੇ ਹਉਮੈ ਦੀ ਨਿਵਿਰਤੀ ਲਈ ਅਸੀਂ ਯਤਨਸ਼ੀਲ ਹੋਣਾ ਕਿ ਮੇਰੇ ਅੰਦਰੋਂ ਹਉਮੈ ਦੀ ਨਿਵਿਰਤੀ ਕਿਵੇਂ ਹੋਵੇ। ਜਦੋਂ ਬੰਦੇ ਨੂੰ ਇਹ ਪਤਾ ਲੱਗ ਗਿਆ ਮੇਰੇ ਅੰਦਰ ਇਹ ਬੜਾ ਵੱਡਾ ਰੋਗ ਹੈ ਹਉਮੈ ਦਾ, ਤਾਂ ਫਿਰ ਉਹ ਬੰਦੇ ਨੂੰ ਆਪਣਾ ਰੋਗ ਦੂਰ ਕਰਨਾ ਚਾਹੀਦਾ।